कैसी अगन उधर में तैसी बाहर माया तैसी बाहर बाहर मा ऐसी बाहर मा करते खेल जा माया अग्नि सब इको जही माया अग्नि सब इको जही करते खेल रचाया करते खेल रचाया जात सुभाना ता जम्या जात सुभाना ता जम्या परवार भला भाव दूजा ला कहे नानक गुरु प्रसादी। कहे नानक गुरु प्रसादी जिन्ना लिबला दी जिन्ना लिबला कितना विचे माया पाया विचे माया सब इको जेही माया अग्नि सब इको जेही माया अग्नि सब इको जेही करते खेल जाया करते खेल जाया। हर आप अमोलक है हर आप अमोलक है मुल न पाया जा मुल न पाया जा मुल न पाया जाए किसे मिटो मुल न पाया जाए किसे मिटो रहे लोक बिललाए रहे लोक रहे लोक रहे लोक बिल्ला रहे लोक बिल्ला माया अग्नि सब इको यही सब इको जेही करते खेल रचाया करते खेल रचाया करते खेल रचाया। ऐसा सतगुरु जे मिले ऐसा सतगुरु जे मिले तिसनु सिर सौंपिए तिसनु सिर सौंपिए विचो आप जा जो आप जाए जिस दा जियो तिस मिल रहे जिस दा जियो तिस मिल रहे हर बसे मन आ हर बसे मन आ हर आप अमालक पाग तिनके नानका हर आप अमालक भाग जिन हर पल्ले पा जिन हर पल्ले माया अग्नि सब इको जेही माया अग्नि सब इको जेही करते खेल रचाया करते खेल रचाया जैसी अग्नि उधर में जैसी अगर उधर में तैसी बाहर माया तैसी बाहर माया करते खेल रचा जैसी अगन उधर में जैसी अगन उधर में तैसी बाहर माया तैसी बाहर माया जैसी अगन उधर में उर्ध्वमुख कुचील बिकल उर्ध्वमुख कुचील बिकल न नरक कोर गुबार। हर सिमरत तू ना जले, हर सिमरत तू ना जले, हर सिमरत तू ना जले, मन तन उर्धार बिखम थानो जिस रखे, तिस तेल ना विसार। हर सिमरत तू ना जले, अगन सागर बूढ़त संसार, अगन सागर बूढ़त संसार, नानक बाह पकड़, किज न बुझे किज न सजे, दुनिया गुजी भार। साईं मेरे साईं मेरे चंगा कीता, बिखम थानो जिन रखिया, चंगा कीता नहीं ता हम भी दज्जा। गुरु ने श्री साहब दियां पिछे विचारियां जा चुकियां, दो पौड़ियां दी आखरी पौड़ी विच एक ख्याल दिता, कहन लगे गुरु सुत्ते नू जगांदा है, उनकी अचेत मत विच एक चेतनता दिंदा है, ते रब नाल जोड़दा है, प्रभु चेते करांदा है। ये गल आख के कि माता के उदर में प्रतपाल करे, सो क्यों मनो विसारिए। कल दी आखरी पौड़ी है, मनो क्यों विसारिए ए वडदाता, मनो क्यों विसारिए ए वडदाता, जे अग्न में आहार पहुंचावे। कहन लगे ऐसे मालिक नू क्यों भुलना है, जेड़ा अग्नि विच भी तेनू आहार भी दिंदा है, ते संभाल भी करदा है, सुरक्षित भी रखदा है। कल दी पौड़ी दा ख्याल सी, इंदे विचों एक ख्याल उत्पन्न होए है, मानो जीव आत्मा जीव जदों संसार विच आउंदा है, उन्हूं समझाना भी कोई आसान नहीं होंदा। गुरु रहमत करे जीव समझ जाए, नहीं तो कई बार तो गुरु नू उलांबे वजो एक गल आखनी पैंदी है। कह सतगुरु बाणी विच आखदे ने जीव दी हालत नू वेख के, कहंदे ने कुकेंदे आ चंगेंदे आ मत्ती देंदे आ नित। कहन लगे मैं कूकां मारदा रहा, भाव उच्ची उच्ची आवाजां दिंदा रहा, चांगरां मारदा रहा, नित हर रोज मत्ती देंदा रहा, पर यह चित जिहड़ा सी, यह जीव जिहड़ा सी, यह शैतान ने वंजा छड्डिया सी, गुमराह किया हुआ जीव जिहड़ा, इहनू शैतान गुमराह करदा है। ਤੇ ਰੱਬ ਨਾਲੋਂ। ਇਸਲਾਮ ਦੇ ਅੰਦਰ ਵੀ ਜਿਹੜੀ ਕਹਾਣੀ ਆਉਂਦੀ ਹੈ ਨਾ, ਮੈਂ ਸੰਖੇਪ ਵਿੱਚ ਕੇਵਲ ਐਗਜ਼ਾਮਪਲ ਦਿਆਂ ਕਿ ਜਦੋਂ ਬਾਬੇ ਆਦਮ ਨੂੰ ਸਵਰਗ ਦੇ ਬਾਗ ਵਿੱਚ ਬਹਿਸ਼ਤ ਵਿੱਚ ਰੱਖਿਆ, ਕੇਵਲ ਗੱਲ ਤੇ ਐ ਨਹੀਂ ਸੀ ਨਾ ਕਿ ਮਾਲਕ ਪੈਦਾ ਕਰਨ ਵਾਲੇ ਨੇ ਤੈਨੂੰ ਆਖਿਆ ਆਹ ਕੁਝ ਖਾਈ ਆਹ ਨਾ ਖਾਈ, ਭਾਵ ਹੁਕਮ ਵਿੱਚ ਰਹੀ। ਸ਼ੈਤਾਨ ਨੂੰ ਆਦਮ ਦਾ ਬਹਿਸ਼ਤ ਚੰਗਾ ਨਾ ਲੱਗਾ। ਸ਼ੈਤਾਨ ਦਾ ਕੰਮ, ਸੰਸਾਰ ਦੇ ਜਿੰਨੇ ਦੁਖਾਂਤ ਨੇ ਸਾਰੇ ਸ਼ੈਤਾਨ ਦੇ ਪੈਦਾ ਕੀਤੇ ਹੋਏ। ਇਸਲਾਮਿਕ ਕਹਾਣੀ ਇਸ ਗੱਲ ਦੀ ਗਵਾਹ ਹੈ। ਉਸਨੂੰ ਆਦਮ ਦਾ ਬਹਿਸ਼ਤ ਚੰਗਾ ਨਾ ਲੱਗਾ। ਉਹਨੇ ਆਦਮ ਦੇ ਕੰਨ ਵਿੱਚ ਆ ਕੇ ਜੀਵ ਨੂੰ ਆਵਾਜ਼ ਦਿੱਤੀ, ਆਖਿਆ ਉਹ ਭੋਲਿਆ ਜਿਹੜੀ ਚੀਜ਼ ਖਾਣ ਵਾਲੀ ਸੀ ਉਹ ਤੈਨੂੰ ਰੱਬ ਨੇ ਹੋਰ ਛੱਡੀ ਹੈ, ਗੁਮਰਾਹ ਕਰ ਦਿੱਤਾ। ਰੱਬ ਦੇ ਆਖੇ ਨਾ ਲੱਗ ਕੇ, ਭਗਵਾਨ ਦੇ ਆਖੇ ਨਾ ਲੱਗ ਕੇ, ਅੱਲਾ ਦੇ ਆਖੇ ਨਾ ਲੱਗ ਕੇ, ਸ਼ੈਤਾਨ ਦੇ ਆਖੇ ਲੱਗ ਗਿਆ, ਜੀਵ ਨੂੰ ਬਚਾ ਦਿੱਤਾ। ਗੁਰੂ ਨੇ ਬਾਣੀ ਵਿੱਚ ਆਖਿਆ, ਕਹਿਣ ਲੱਗੇ ਕੁਕੇਂਦਿਆਂ ਚੰਗੇਂਦਿਆਂ ਮੱਤੀ ਦਿੰਦਿਆਂ ਨਿੱਤ ਜੋ ਸ਼ੈਤਾਨ ਵੰਜਾਇਆ ਸੇ ਕਿਤ ਫੇਰੇ ਚਿੱਤ। ਜਿਨ੍ਹਾਂ ਨੂੰ ਸ਼ੈਤਾਨ ਨੇ ਗੁੰਮਰਾਹ ਕੀਤਾ ਉਹ ਕਿਵੇਂ ਪਿੱਛੋਂ ਪਰਤਣ, ਗੁੰਮਰਾਹ ਹੋਏ। ਸੋ ਜੀਵ ਨੂੰ ਸਮਝਾਉਣਾ ਕੋਈ ਆਸਾਨ ਨਹੀਂ, ਹਰ ਗੱਲ ਵਿੱਚੋਂ ਕੋਈ ਹੁੱਜਤ ਕੱਢ ਲੈ। ਆਮ ਜੀਵਨ ਵਿੱਚ ਵੀ ਦੇਖ ਲਓ, ਕਿਸੇ ਵਿਗੜੇ ਹੋਏ ਬੱਚੇ ਨੂੰ ਵੀ ਸਮਝਾਉਣਾ ਹੋਵੇ ਉਹ ਅੱਜ ਕੱਲ੍ਹ ਦੇ ਸਮੇਂ ਅੰਦਰ ਤਾਂ ਹੋਰ ਜ਼ਿਆਦਾ ਡਿਸਕਸ਼ਨ ਕਰਦਾ ਹੈ, ਅਮੋੜ ਹੁੰਦਾ। ਜਿਹੜੇ ਰਸਤੇ ਆਪ ਚੱਲ ਰਿਹਾ ਹੋਵੇ ਭਾਵੇਂ ਬਿਲਕੁਲ ਗਲਤ ਰਸਤਾ ਹੋਵੇ, ਉਹ ਉਹਦੇ ਲਈ ਵੀ ਜਸਟੀਫਿਕੇਸ਼ਨ ਦਿੰਦਾ ਹੈ ਵੀ ਜੋ ਕੁਝ ਮੈਂ ਕਰ ਲਿਆ ਉਹ ਬਿਲਕੁਲ ਠੀਕ। ਅਤੇ ਜੀਵ ਦੀ ਵੀ ਇਹ ਆਦਤ ਹੈ, ਉਹ ਹਰ ਗੱਲ ਵਿੱਚੋਂ ਕੋਈ ਨਾ ਕੋਈ ਗੱਲ ਕੱਢਦਾ। ਅਤੇ ਲੇਕਿਨ ਇੱਕ ਖਿਆਲ ਕਰਿਓ, ਗੁਰੂ ਕਿੱਡਾ ਸਿਆਣਾ, ਹਰ ਗੱਲ ਦਾ ਜਵਾਬ ਅੱਗੇ ਲਈ ਬੈਠਾ, ਸਮਝਾਉਣ ਦਾ ਤਰੀਕਾ ਗੁਰੂ ਦਾ। ਆਖਿਆ ਸੁ ਭੋਲਿਆ ਉਹਨੂੰ ਕਿਉਂ ਵਿਸਾਰਨਾ, ਜਿਸਨੇ ਮਾਤਾ ਦੇ ਉਧਰ ਵਿੱਚ ਤੇਰੀ ਰੱਖਿਆ ਕੀਤੀ, ਜਿਸਨੇ ਅਗਨ ਦੇ ਵਿੱਚ ਤੈਨੂੰ ਆਹਾਰ ਵੀ ਪਹੁੰਚਾਇਆ ਅਤੇ ਤੈਨੂੰ ਸੰਭਾਲਿਆ ਵੀ, ਉਹਨੂੰ ਕਿਉਂ ਵਿਸਾਰਨਾ। ਹੁਣ ਜੀਵ ਆ ਗਿਆ ਸੰਸਾਰ ਵਿੱਚ, ਸੰਸਾਰ ਦੀ ਚਹਿਲ ਪਹਿਲ ਦੇਖੀ, ਉਸ ਕਹਿਣ ਲੱਗਾ ਮਹਾਰਾਜ ਇਹ ਗੱਲ ਤਾਂ ਤੁਹਾਡੀ ਠੀਕ ਹੈ, ਉਸਨੇ ਮੈਨੂੰ ਬਚਾਇਆ, ਉਹਦਾ ਨਾਮ ਜਪਿਆ, ਉਹਨੇ ਮੈਨੂੰ ਆਪਣੀ ਲਿਵ ਨਾਲ ਲਗਾਇਆ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈ ਤੁਮ ਰਾਖਣ ਹਾਰੇ, ਭਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਕਹਿਣ ਲੱਗੇ ਉਹਨੇ ਮੈਨੂੰ ਉਸ ਅਗਨ ਤੋਂ ਬਚਾਇਆ ਸਿਮਰਨ ਦੇ ਕੇ, ਮੈਂ ਸਿਮਰਨ ਵਿੱਚ ਲੱਗਾ ਰਿਹਾ ਅਤੇ ਬਚ ਗਿਆ। ਗੱਲ ਠੀਕ ਸੀ, ਅੱਗ ਵਿੱਚੋਂ ਬਚਣ ਲਈ ਸਿਮਰਨ ਦੀ ਲੋੜ ਸੀ, ਪਰ ਹੁਣ ਤਾਂ ਚਹਿਲ ਪਹਿਲ ਵਾਲੇ ਸੰਸਾਰ ਵਿੱਚ ਆ ਗਿਆ, ਹੁਣ ਮੈਨੂੰ ਇੰਨੀ ਸਿਮਰਨ ਦੀ ਕੀ ਲੋੜ ਹੈ। ਇਹ ਜੱਗ ਮਿੱਠਾ ਅਗਲਾ ਕਿਹਨੇ ਦਿੱਤਾ, ਬਸ ਮੈਨੂੰ ਦਿਸਦਾ ਇਹੋ ਜਿਹੀ ਹੁੱਜਤ ਤੋਂ ਅਗਲੀ ਗੱਲ ਦਾ ਜਵਾਬ ਗੁਰੂ ਦੇ ਰਹੇ ਨੇ ਬੜੇ ਖੂਬਸੂਰਤ ਢੰਗ ਨਾਲ। ਕਹਿੰਦੇ ਨੇ ਉਹ ਭਲਿਆ ਕਿਤੇ ਭੁੱਲ ਨਾ ਜਾਈ, ਕਿਤੇ ਇਹ ਗੱਲ ਵਿਸਰ ਨਾ ਜਾਈ ਇਸ ਖਿਆਲੋਂ ਕਿ ਮਾਤ ਗਰਭ ਵਿੱਚ ਹੀ ਅਗਨ ਸੀ ਅਤੇ ਉਹਦੇ ਤੂੰ ਸਿਮਰਨ ਨਾਲ ਬਚ ਗਏ, ਹੁਣ ਤੇਰੇ ਕੋਲ ਕੋਈ ਅਗਨ ਨਹੀਂ, ਸੁਰੱਖਿਅਤ ਹੋ ਗਈ। ਮਤ ਕਿਤੇ ਭੁਲੇਖੇ ਵਿੱਚ ਰਹੇ ਵੀ ਉੱਥੇ ਹੀ ਅਗਨ ਸੀ, ਉਸ ਅੱਗ ਵਿੱਚੋਂ ਸਿਮਰਨ ਨਾਲ ਨਿਕਲ ਆਇਆ, ਹੁਣ ਕੀ ਸਿਮਰਨ ਦੀ ਲੋੜ ਹੈ, ਹੁਣ ਕਿਹੜੀ ਅੱਗ ਹੈ। ਗੁਰੂ ਕਹਿੰਦੇ ਨੇ ਆਹ ਮੈਂ ਤੈਨੂੰ ਦੱਸਣਾ ਚਾਹੁੰਦਾ, ਉਹ ਅੱਗ ਤੇ 2-4-6 ਮਹੀਨੇ ਦੀ ਸੀ, ਇਹ ਜਿਸ ਅੱਗ ਵਿੱਚ ਹੁਣ ਆ ਟਿਕਿਆ ਇਹ ਤਾਂ ਜੀਵਨ ਭਰ ਦੀ ਅੱਗ ਹੈ। ਸਤਿਗੁਰੂ ਕਹਿੰਦੇ ਨੇ ਜੈਸੀ ਅਗਨ ਉਧਰ ਮੈਂ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ
ਹੈ। ਇੱਕ ਅੱਗ ਵਿੱਚੋਂ ਨਿਕਲੇ
ਤੇ ਦੂਜੀ ਅੱਗ ਵਿੱਚ ਪੈ ਗਏ ਕਿਤੇ ਮਤ ਸਮਝੇ ਮੈਨੂੰ ਹੁਣ ਕੋਈ ਡਰ ਨਹੀਂ ਰਿਹਾ ਮੈਨੂੰ ਰੱਬ ਦੀ ਕੋਈ ਲੋੜ ਨਹੀਂ ਕਹਿਣ ਲੱਗੇ ਉਹ ਅੱਗ ਤੇ 2-4-6 ਮਹੀਨੇ ਦੀ ਸੀ 5-7-8-10 ਮਹੀਨੇ ਦੀ ਸੀ ਪਰ ਜਿਸ ਅੱਗ ਵਿੱਚ ਤੂੰ ਹੁਣ ਜਨਮ ਲੈ ਲਿਆ ਹੈ ਜਿਸ ਸੰਸਾਰ ਰੂਪੀ ਅੱਗ ਵਿੱਚ ਤੂੰ ਹੁਣ ਕਦਮ ਟਿਕਾ ਰਿਹਾ ਉੱਥੋਂ ਦਾ ਖਿਆਲ ਕਰੀ ਇਹਦਾ ਤੇ ਨਾ ਹੀ ਆਤਿਸ਼ ਦੁਨੀਆ ਹੈ ਇਹਦਾ ਤੇ ਨਾ ਵੀ ਆਤਿਸ਼ ਦੁਨੀਆ ਇੱਥੇ ਵੀ ਖੁਨਕ ਨਾਮ ਖੁਦਾਇਆ ਦੀ ਲੋੜ ਹੈ ਇਹ ਤਾਂ ਆਤਿਸ਼ ਦੁਨੀਆ ਹੈ ਇਹਦਾ ਨਾ ਹੀ ਅੱਗ ਹੈ ਕਹਿਣ ਲੱਗੇ ਮਤ ਸਮਝੇ ਇੱਥੇ ਅੱਗ ਕੋਈ ਨਹੀਂ ਮੈਂ ਸੁਰੱਖਿਅਤ ਹਾਂ ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ ਕਹਿਣ
ਤਾਂ ਜੰਮਿਆ ਪਰਵਾਰ ਭਲਾ ਭਾਇਆ
ਜਦੋਂ ਉਹਦਾ ਹੁਕਮ ਹੋਇਆ ਤੂੰ ਜਨਮ ਲਿਆ ਪਰਿਵਾਰ ਨੂੰ ਬੜਾ ਚੰਗਾ ਲੱਗਾ ਉਹਨਾਂ ਖੁਸ਼ੀਆਂ ਦੇ ਵਾਜੇ ਵਜਾਏ ਪਰਿਵਾਰ ਨੂੰ ਬੜਾ ਚੰਗਾ ਲੱਗਾ ਉਹਨਾਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਪਰਿਵਾਰ ਨੂੰ ਤੇਰਾ ਜਨਮ ਤੇਰਾ ਆਉਣਾ ਬੜਾ ਚੰਗਾ ਲੱਗਾ ਉਹਨਾਂ ਮਿਠਾਈਆਂ ਵੰਡੀਆਂ ਪਰ ਭੋਲਿਆ ਜੇ ਇੰਨਾ ਹੀ ਖੁਸ਼ੀ ਦਾ ਦਿਨ ਸੀ ਤੂੰ ਕਿਉਂ ਰੋਇਆ ਤੂੰ ਤਾਂ ਜਨਮ ਲੈਂਦਿਆਂ ਪਹਿਲਾਂ ਹੀ ਰੋਣ ਲੱਗ ਪਿਓ ਜਦੋਂ ਸਾਰਾ ਪਰਿਵਾਰ ਸਾਰੇ ਸੰਗੀ ਸਾਰੇ ਰਿਸ਼ਤੇਦਾਰ ਸਾਰੇ ਬਰਾਦਰੀ ਵਾਲੇ ਇੱਕ ਦੂਜੇ ਨੂੰ ਮਿਠਾਈਆਂ ਪੈ ਵੰਡਦੇ ਸਨ ਵਧਾਈਆਂ ਪੈ ਦਿੰਦੇ ਸਨ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਸਨ ਹਰ ਕਿਸੇ ਦੇ ਚਿਹਰੇ 'ਤੇ ਮੁਸਕਰਾਹਟ ਸੀ ਹਰ ਕਿਸੇ ਦੇ ਮੂੰਹ ਵਿੱਚ ਹਾਸਾ ਸੀ ਉਦੋਂ ਤੂੰ ਕਿਉਂ ਰੋਣ ਲੱਗ ਪਿਓ ਬਸ ਉਸ ਰੋਣ ਦੇ ਕਾਰਨ ਨੂੰ ਸਮਝ ਲੈ ਤੈਨੂੰ ਪਤਾ ਲੱਗ ਜਾਏਗਾ ਕਿਸ ਅੱਗ ਵਿੱਚੋਂ ਨਿਕਲਿਆ ਅਤੇ ਕਿਸ ਅੱਗ ਵਿੱਚ ਆ ਪਿਆ ਸਤਿਗੁਰੂ ਕਹਿੰਦੇ ਨੇ
ਜਾਤਿ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਭਾਇਆ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਲਿਵ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
ਕਹਿਣ ਲੱਗੇ ਜਿਸ ਵੇਲੇ ਸੰਸਾਰ 'ਤੇ ਆਇਓ ਲਿਵ ਟੁੱਟ ਗਈ ਤ੍ਰਿਸ਼ਨਾ ਲੱਗ ਗਈ ਉਹ ਤ੍ਰਿਸ਼ਨਾ ਅਗਨ ਦੀ ਪ੍ਰਤੀਕ ਸੀ ਜਿਹੜੀ ਤ੍ਰਿਸ਼ਨਾ ਨੂੰ ਸਾਰੀ ਜ਼ਿੰਦਗੀ ਇਸ ਅੱਗ ਨੂੰ ਤੂੰ ਬੁਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਇਸ ਤ੍ਰਿਸ਼ਨਾ ਦੀ ਅੱਗ ਜਿਹੜੀ ਅੰਦਰ ਲੱਗੀ ਇਹਨੂੰ ਤੂੰ ਸਾਰੀ ਜ਼ਿੰਦਗੀ ਬੁਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਇਹ ਅੱਗ ਨਾ ਬੁਝੀ ਮਨੁੱਖ ਇਹ ਸੋਚਦਾ ਨਾ ਪਹਿਲਾਂ ਘੇਰਾ ਬੜਾ ਛੋਟਾ ਹੁੰਦਾ ਪਹਿਲੀ ਸੋਚ ਪਹਿਲੀ ਲੋਚਾ ਪਹਿਲੀ ਕਲਪਨਾ ਬੜੀ ਛੋਟੀ ਹੁੰਦੀ ਬਸ ਇੰਨਾ ਕੁ ਕੁਝ ਮੇਰੇ ਕੋਲ ਦੌਲਤ ਆ ਜਾ ਇੰਨੇ ਕੁ ਸੁੱਖ ਆ ਜਾਣ ਬਸ ਮੈਂ ਬੜਾ ਸੁਖੀ ਵੀ ਖੌਰੇ ਤ੍ਰਿਸ਼ਨਾ ਬੁੱਝ ਜਾਏ ਜਿਸ ਵੇਲੇ ਓਨਾ ਕੁ ਆ ਜਾਂਦਾ ਤ੍ਰਿਸ਼ਨਾ ਦੀ ਅੱਗ ਹੋਰ ਭੜਕ ਪੈਂਦੀ ਨਹੀਂ ਇੰਨਾ ਨਹੀਂ ਇੰਨਾ ਹੋ ਜਾਏ ਉਹ ਫਲਾਣਾ ਮੇਰੇ ਨਾਲੋਂ ਅਮੀਰ ਹੈ ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ ਕਹਿਣ ਲੱਗੇ
ਬਿਖਿਆ ਮੈਂ ਕਿਨਹੀ ਤ੍ਰਿਪਤ ਨ ਪਾਏ ਜੋ ਪਾਵਕ ਈਧਨ ਨਹੀਂ ਧਰਾਪੈ
ਕਹਿਣ ਲੱਗੇ ਉਹ ਭਲਿਆ ਅੱਗ ਨੂੰ ਬਾਲਣ ਨਾਲ ਲਜਾਣਾ ਚਾਹੁੰਦਾ ਤੂੰ ਸੋਚਣਾ ਇੰਨਾ ਕੁ ਬਾਲਣ ਪਾ ਲਵਾਂਗਾ ਅੱਗ ਖੌਰੇ ਬਾਲਦੀ ਬਾਲਦੀ ਬਾਲਣ ਨੂੰ ਰੱਜ ਜਾਏਗੀ ਕਹਿਣ ਲੱਗੇ ਅੱਗ ਕਦੀ ਬਾਲਣ ਨਾਲ ਰੱਜੀ ਜੋ ਪਾਵਕ ਈਧਨ ਨਹੀਂ ਤ੍ਰਾਪੇ ਕਹਿਣ ਲੱਗੇ ਤ੍ਰਿਸ਼ਨਾ ਵੀ ਪਦਾਰਥਾਂ ਨਾਲ ਨਹੀਂ ਰੱਜਦੀ ਹੋਰ ਭੜਕਦੀ ਹੈ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ
परे ही को लुजी है कह लगे ते एक ऐसी अग सी जिन्नू बुझाने लई तू सारी जिंदगी कोशिश करदा रहे हो ते आखियो भी कोई टिकाणा ऐसा मिल जाए जिथे जाके मेरी तृष्णा खत्म हो जाए। लेकिन तृष्णा दी अग बुझी ना है तो उस पहली अग नालों बड़ी खतरनाक है, वो ते 8-9 महीनों बाद छुटकारा हो गया, इस विच तो आखिरी दम तक छुटकारा कोई नहीं। कहन लगे लिव छुटकी लगी तृष्णा माया अमर वरताया, उन्हें अपना पाना अपना हुक्म अपनी शक्ति का इस्तेमाल किया वरतों की थी। माया अमर वरताया, हुन मसला आया जी फिर माया है कि आखिर मेरी दौलत जा कारोबार इंदा ना ते माया नहीं, ये तो जनक कोल भी सी। ते गुरु आखते ने भाई साहब भाई गुरुदास आखते ने भगत वड्डा राजा जनक है, बल्कि मैं कहस की सी वड्डा क्यों आखते ने भगतां विच, इसलिए क्योंकि गुरमुख माया विच उदासी, माया विच उदास। तो माया ते उंदे कोई फिर इस माया दा रूप की, जिस माया नूं तुसी अग आख रहे हो, जिस माया दे अमर वर्तन नाल जिस माया दे हुक्म चलन नाल लिव छुटक जांदी है तृष्णा लग जांदी है। कहन लगे एह माया जित हार विसरे, एह माया जित हार विसरे, मोह उपजे पाओ दूजा लाया। लगे माया किसे पैसे दा ना नहीं, माया किसे रुपए संपदा जां किसे धन दौलत इमारतां दा ना नहीं, माया ते है जिंदे विच्चों मोह पैदा हो जाए, पकड़ पैदा हो जाए, मोह दा अर्थ है पकड़, जिंदे नाल मोह पकड़ पैदा हो जाए। क्योंकि जिथे भी पकड़ पैदा हुंदी है उत्थे ही गुलामी हुंदी है, पकड़ ही गुलामी दा साधन है। कोई चीज मेरे को है पर मैनू उंदी पकड़ नहीं तो मैं उंदा गुलाम नहीं, ते जे कोई चीज ना होवेगी तो मेरा कुछ विगड़ना नहीं, मैं उंदा गुलाम नहीं। गुरु कहते हैं इसदे विच्चों मोह जदों पैदा हो जाता है ना उदों मैं महसूस करना दूजा भाव लग जाता। अगली लाइन विच कहन लगे भलिया मैं एक गल समझाना चाहना, इनू किते ए ना समझ लई कि संपदा माया दा रूप जिहड़ी दौलत जां संसार दे सुख ने इनू त्यागना है, इंदा मोह त्यागना, इंदा मोह छड्डना। माया में जिस रखे उदास, तह कबीर हों तंक अदास। जिवें परसों भी एक लफज आए सन के आप माया का गुलाम नहीं होना, माया नू अपना गुलाम करना है। सगलियां की हो बहन भाण जी जिन्हें बरी तिस चेरी, वो चेली हो जाए। जिम्मे रफ राशन माया दासी भगतां की कारक मावे, चरनी लागे ता महल पावे, साधु के ठाठी दरबार, साधु के दरबार विच पाव नाम सिमरन करने वाले कोल भी दौलत हुंदी है, पर फर्क की हुंदा है उत्थे माया हाथ जोड़ के दासी बन के खलोती हुंदी है। साधु के ठाडी दरबार, ठाडी दा अर्थ हुंदा खड़ा होना, साधु के ठाडी दरबार ते अर्ज करदी है जी शरण तेरी मोको निस्तार, मैं तो तेरी शरण आई हाँ, तू चंगे पासे लाएगा तो मेरा उद्धार हो जाएगा। आ फर्क गुरु कहते उहो ही माया उहो ही दौलत साधु दे दर ते नाम जपन वाले दे बंदगी करन वाले दे चंगे गुरमुख दे दर ते खलोती है ते हाथ जोड़ के खलोती है, आखदी मैं तेरी शरण आई हाँ तू मेरा उधार कर दे क्योंकि तू ही चंगे पासे ला सकना, होर किसी ने चंगे पासे नहीं लाया। सतगुरु कहते साधु के ठाडी दरबार शरण तेरी मोको निस्तार, कहे नानक गुर प्रसादी जिन्ना लिव लागी। कहन लगे गुरु रहमत सदका जेड़े प्रभु नाल जुड़े हुए लोग सन उन्होंने माया त्यागनी नहीं पई, संपदा दौलत धन इमारतां सुख त्यागने नहीं पाए, बल्कि उन्होंने उस संपदा दे विच ही रब की प्राप्ति कर ली। कहे नानक गुर प्रसादी जिन्ना लिव लागी तिन्नी विचे माया पाया। उन्होंने माया दे विच रहिंदे होए प्रभु की प्राप्ति कर ली, बल्कि गुरु कहन लगे केड़ी भागां वाली गल है कि दो चीज़ां वक्रियां ने, एक सुख वो ने जेडे शरीरक सुख ने जेडे माया नाल खरीदे जाते हैं। लो अगली पौड़ी का संपर्क किवें हुंदा, कहन लगे भागां वाली गल है जिन्हां ने माया दे विच ही प्रभु नूं प्राप्त किया, जिन्हां ने माया विच आके प्रभु नूं विसारिया नहीं। हे माया जित हर विसरे मोह उपजे भाव दूजा लाया। कहन लगे जिन्हां ने विच माया दे आके प्रभु नूं विसारिया नहीं, बल्कि उल्टा यह होया कि तिन्नी विचे माया पाया। कहन लगे फर्क की है, क्योंकि उन्होंने दो चीज़ा मिल गई, एक वो चीज जेड़े संसारक सुख ने वो माया नाल खरीदे जाते हैं। संसारक सुख माया नाल खरीदे जा सकते, पर एक ख्याल करो आत्मक सुख जेड़ा नाम है, आत्मक सुख जेड़ा प्रभु है, वह माया नाल नहीं खरीदे जाता। अंतर आत्मक सुख माया नाल नहीं खरीदे जाता। गुरु ने ऐसे नहीं कह दिता, कहन लगे मैं बहुत सारे लोग वो देखे ने जिन्हें को दौलत की घाट नहीं, कई कोट किए धनवंत माया दी कोई तोड़ नहीं, पर कई कोट माया में चिंत माया दे विच हुंदिया होया चिंता नहीं छड़दी, सुख ते चैन दी रात नहीं बतीत कर सकते, दिन रात फिक्र विच पाए उन्हें। कहन लगे मैं धनवंत बहुत सारे देखे, कई कोट किए धनवंत, कई कोट माया मैं चिंत माया विच हुंदिया होया भी चिंता दे ग्रसे होए ने, उन्होंने संसारक सुख ते हैन पर आत्मक सुख कोई नहीं, बस बैड बड़ा खूबसूरत है पर नींद कोई नहीं, चैन कोई नहीं, शरीरक सुख हैन संसारक सुख पर आत्मक सुख कोई नहीं। कहन लगे आत्मक सुख जेड़ा है वह है परमात्मा, आत्मक सुख जेड़ा है वह है निरंकार, ते संसारक सुख ने पदार्थ, संसार दे पदार्थ खरीदे जा सकते ने, निरंकार खरीदया नहीं जा सकता। गुरु ने यो गल अगली लाइन में आखी, हर आप अमोलक है, हर आप अमोलक है, मुल न पाया जाए। कहन लगे इसे लिए जेड़े लोग केवल माया वाला जीवन बिताते ने, प्रभु नाल नहीं जुड़ते, उन्होंने दुनिया के पदार्थ इकट्ठे करन दा समा मिलता है पर आत्मिक सुख नहीं मिलता। पर सतगुरु कहने जेड़े माया विच प्रभु नूं भी पा लेंदे ने, तिन्नी विचे माया पाया, समझ लो वो दो चीज़ां इकट्ठियां कर लेंदे ने, एक संसारक सुख जिहड़े खरीदे जा सकते ने, एक प्रभु दा सुख जिहड़ा खरीदिया नहीं जा सकता। हर आप अमोलक है, मुल न पाया जाए, मुल न पाया जाए किसे विटो, कंचन सो पाइए नहीं तोल, कंचन सो पाइए नहीं तोल, समन जो इस प्रेम की, समन जो इस प्रेम की, दम के हो होती साठ, रावण होते से रंग न। कहन लगे जे प्रभु दा प्यार मुल विकदा हुंदा ਤੇ ਰਾਵਣ ਕੋਈ ਗਰੀਬ ਸੀ, ਖਰੀਦ ਲੈਂਦਾ। ਪਰ ਕਹਿਣ ਲੱਗੇ ਇਹ ਮੁੱਲ ਨਹੀਂ ਵਿਕਦਾ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣਦਾ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਤੇ ਗੁਰੂ ਕਹਿੰਦੇ ਨੇ ਜਿਸ ਮਨੁੱਖ ਨੂੰ ਮੁੱਲ ਵਾਲੀਆਂ ਚੀਜ਼ਾਂ ਵੀ ਕੋਲ ਹੋਣ ਅਤੇ ਅਮੁੱਲ ਚੀਜ਼ ਵੀ ਕੋਲ ਹੋਵੇ। ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲਲਾ। ਹੁਣ ਸਵਾਲ ਖੜਾ ਹੋਇਆ ਜੀ, ਸੰਸਾਰ ਦੇ ਪਦਾਰਥਾਂ ਵਿੱਚ ਮਾਇਆ ਵਿੱਚ ਰਹਿੰਦਿਆਂ ਹੋਇਆਂ ਉਹ ਅਮੁੱਲ ਵਸਤੂ ਪਰਮਾਤਮਾ ਦਾ ਨਾਮ ਵੀ ਮਿਲ ਜਾਏ, ਅਮੁੱਲ ਪਰਮਾਤਮਾ ਨਾਲ ਵੀ ਜੁੜਿਆ ਰਹਾਂ, ਇਹਦੀ ਤਰਕੀਬ, ਇਹਦਾ ਤਰੀਕਾ। ਗੁਰੂ ਕਹਿਣ ਲੱਗੇ ਉਹਦਾ ਤਰੀਕਾ ਇੱਕੋ ਹੈ,
ਐਸਾ ਸਤਿਗੁਰ ਜੇ ਮਿਲੇ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾ।
ਕਹਿਣ ਲੱਗੇ ਗੁਰੂ ਬਖਸ਼ਿਸ਼ ਕਰਕੇ ਮਿਲ ਜਾਏ, ਉਹਦੇ ਅੱਗੇ ਆਪਣਾ ਸਿਰ ਸਮਰਪਣ ਕਰ ਦੇਈਏ, ਭਾਵ ਆਪਣੀ ਮੱਤ ਤਿਆਗ ਦੇਈਏ, ਮੱਤ ਉਹਦੀ ਭੇਟ ਕਰ ਦੇਈਏ, ਵਿੱਚੋਂ ਆਪ ਜਾਏ, ਆਪਣਾ ਹਉਮੈ ਜਿਹੜਾ ਅੰਦਰ ਆਪਾਂ ਬੈਠਾ ਹੈ ਨਾ ਉਹ ਚਲਾ ਜਾਏ। ਜਿੰਨੀ ਦੇਰ ਆਪਣੀ ਮੱਤ ਹੈ ਕਿ ਮੈਂ ਕੁਛ ਜਾਣਨਾ, ਮੈਂ ਕੁਛ ਕਰ ਸਕਣਾ, ਉਨੀ ਦੇਰ ਸਾਰੇ ਕੰਮ ਅਧੂਰੇ ਨੇ। ਜਦ ਇਹ ਜਾਣੇ ਮੈਂ ਕੁਛ ਕਰਤਾ ਤਬ ਲਗ ਗਰਭ ਜੋੜ ਮੈਂ ਫਿਰਤਾ। ਗੁਰੂ ਸਾਹਿਬ ਕਹਿੰਦੇ ਜਬ ਲਗ ਜਾਣੇ ਮੁਝ ਤੇ ਕੱਛ ਹੋਏ ਤਬ ਇਸ ਕੋ ਸੁਖ ਨਾ ਹੀ ਕੋਈ। ਕਹਿਣ ਲੱਗੇ ਜਿੰਨੀ ਦੇਰ ਆਪਣਾ ਆਪ ਅੰਦਰ ਬੈਠਾ ਹੋਮੇ ਖੜੀ ਉਨੀ ਦੇਰ ਪਰਮਾਤਮਾ ਨਹੀਂ ਮਿਲ ਸਕਦਾ। ਤੇ ਗੁਰੂ ਕਹਿੰਦੇ ਵੇਖ ਦੇਖਦਾ ਕਈਆਂ ਸੰਸਾਰਿਕ ਪਦਾਰਥਾਂ ਵਿੱਚ ਬੈਠ ਕੇ ਮਨੁੱਖ ਦੇ ਅੰਦਰ ਹੋਮੇ ਖੜੀ ਹੁੰਦੀ ਹੈ, ਤੇ ਜੇ ਗੁਰੂ ਰਹਿਮਤ ਕਰੇ ਮਿਲ ਜਾਏ ਤੇ ਉਹਦੀ ਰਹਿਮਤ ਦਾ ਸਦਕਾ ਆਪਣਾ ਸਿਰ ਉਹਦੇ ਅੱਗੇ ਸਮਰਪਣ ਕਰ ਦੇਈਏ, ਮੱਤ ਉਹਦੇ ਅੱਗੇ ਭੇਟ ਕਰ ਦੇਈਏ, ਤੇ ਉਸ ਮੱਤ ਭੇਟ ਕਰਨ ਤੋਂ ਬਾਅਦ ਕੀ ਹੋਵੇਗਾ, ਵਿੱਚੋਂ ਆਪ ਜਾਏ, ਅੰਦਰੋਂ ਆਪਾ ਚਲਾ ਜਾਏਗਾ। ਉਹ ਜਿਹੜੀ ਹਉਮੇ ਅੰਦਰ ਬੈਠੀ ਨਾ, ਜਿਹੜੀ ਪਰਮਾਤਮਾ ਨੂੰ ਅੰਦਰ ਨਹੀਂ ਆਉਣ ਦਿੰਦੀ, ਹਉਮੇ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੇ ਇਕਠਾਏ, ਹਉਮੇ ਵਿੱਚ ਸੇਵਾ ਨਾ ਆਵੇ, ਜਿਹੜੀ ਹਉ ਹਰੀ ਨੂੰ ਅੰਦਰ ਨਹੀਂ ਆਉਣ ਦਿੰਦੀ ਉਹ ਚਲੀ ਜਾਏਗੀ, ਵਿੱਚੋਂ ਆਪ ਜਾਏ। ਬਲਕਿ ਮੈਂ ਇੱਕ ਵਾਰ ਕੀਤੀ ਸੀ, ਹਉ ਤੇ ਹਰੀ ਵਿੱਚ ਇੱਕ ਅੰਤਰ ਹੈ, ਹਉ ਦਾ ਸੁਭਾਅ ਬੜਾ ਚੰਚਲ ਹੈ, ਰੱਬ ਦਾ ਸੁਭਾਅ ਸਹਿਜ ਹੈ, ਕਿਉਂਕਿ ਰੱਬ ਸਹਿਜ ਹੈ। ਜੇ ਰੱਬ ਨੇ ਅੰਦਰ, ਹਰੀ ਨੇ ਅੰਦਰ ਆਉਣਾ ਹੋਵੇ ਤੇ ਉਹ ਕਹਿੰਦਾ ਮੈਂ ਕਿਸੇ ਨਾਲ ਟਕਰਾਅ ਨਹੀਂ ਕਰਦਾ, ਕਿਉਂਕਿ ਸਹਿਜ ਹੈ ਨਾ ਉਹਦੇ ਕੋਲ। ਉਹ ਕਹਿੰਦਾ ਪਹਿਲਾਂ ਅੰਦਰੋਂ ਹੌਂ ਕੱਢ ਦੇ, ਪਹਿਲਾਂ ਅੰਦਰੋਂ ਹੌਂ ਕੱਢ ਦੇ, ਮੇਰੇ ਲਈ ਸਿੰਘਾਸਨ ਸਾਫ ਕਰ, ਮੈਂ ਐਵੇਂ ਨਹੀਂ ਆਉਂਦਾ। ਹੌਂ ਹੌਂ ਮੈਂ ਵਿੱਚੋਂ ਖੋਵੇ, ਉਹਦੀ ਪਹਿਲੀ ਸ਼ਰਤ। ਕਹਿਣ ਲੱਗੇ ਹੌਂ ਹੌਂ ਮੈਂ ਵਿੱਚੋਂ ਖੋਵੇ, ਦੂਜਾ ਮੇਟੇ ਤਾਂ ਇੱਕ ਹੋਵੇ। ਉਹ ਕਹਿੰਦੇ ਪਹਿਲਾਂ ਅੰਦਰੋਂ ਆਪਣੇ ਹਾਂ ਹਾਂ ਮੈਂ ਕੱਢ, ਮੇਰੇ ਲਈ ਸਿੰਘਾਸਨ ਤਾਂ ਸਾਫ ਹੋਏਗਾ, ਮੈਂ ਆ ਕੇ ਤਾਂ ਹੀ ਬੈਠਾਂਗਾ ਸਹਿਜ। ਪਹਿਲਾਂ ਹਾਂ ਜਾਏਗੀ, ਹਰੀ ਫਿਰ ਅੰਦਰ ਆਏਗਾ। ਪਰ ਇਸ ਦੇ ਉਲਟ ਮੈਂ ਅਰਜ਼ ਕੀਤੀ ਸੀ, ਹਾਂ ਕਿਹੜੀ ਚੰਚਲ ਹੈ? ਉਹ ਕਹਿੰਦੀ ਹੈ ਬਿਲਕੁਲ ਕੋਈ ਸ਼ਰਤ ਨਹੀਂ, ਮੈਂ ਤੈਨੂੰ ਇਹ ਸ਼ਰਤ ਬਿਲਕੁਲ ਨਹੀਂ ਰੱਖਦੀ ਕਿ ਪਹਿਲਾਂ ਹਰੀ ਨੂੰ ਅੰਦਰੋਂ ਕੱਢ, ਮੈਂ ਤਾਂ ਆਵਾਂਗੀ। ਉਹ ਕਹਿੰਦੀ ਹੈ ਮੈਂ ਬਿਲਕੁਲ ਸ਼ਰਤ ਨਹੀਂ ਰੱਖਦੀ, ਪਹਿਲਾਂ ਨਾਮ ਨੂੰ ਅੰਦਰੋਂ ਕੱਢ, ਮੈਂ ਤਾਂ ਆਵਾਂਗੀ, ਮੈਨੂੰ ਆਪਣੀ ਥਾਂ ਬੁਲਾਉਣੀ ਆਉਂਦੀ, ਮੈਂ ਚੰਚਲ ਹਾਂ ਨਾ, ਇਸ ਲਈ ਤੂੰ ਬੇਸ਼ੱਕ ਵਾਹਿਗੁਰੂ ਵਾਹਿਗੁਰੂ ਆਖ, ਰਾਮ ਰਾਮ ਆਖ, ਮੈਂ ਹੋਂ ਹੋਂ ਫਿਰ ਵੀ ਆ ਜਾਂਦੀ ਕਿ ਮੇਰੇ ਵਰਗਾ ਨਾਮ ਜਪਣ ਵਾਲਾ ਕੋਈ ਨਹੀਂ। ਤੂੰ ਨਿਤਨੇਮ ਕਰ ਰਿਹਾ ਉਹਨੇ, ਨੇ ਇੱਕ ਵਾਰ ਅਰਜ਼ ਕੀਤੀ ਸੀ, ਤੂੰ ਅੰਮ੍ਰਿਤ ਵੇਲੇ ਉੱਠਣਾ ਤੇ ਪਹਿਲਾਂ ਗੁਆਂਢੀ ਦੀ ਬਾਰੀ ਦੇਖਣਾ, ਇਹ ਅਜੇ ਤੱਕ ਨਹੀਂ ਸੁੱਤਾ ਉੱਠਿਆ, ਮੈਂ ਪਹਿਲਾਂ ਉੱਠਿਆ ਸਵੇਰੇ, ਇਹ ਮੇਰੇ ਵਰਗਾ ਸਿੱਖ ਕਿਵੇਂ ਹੋਇਆ? ਤੂੰ ਪੰਜਾਂ ਬਾਣੀਆਂ ਦਾ ਨਿਤਨੇਮ ਕਰ ਰਿਹਾ ਹੁੰਦਾ, ਤੂੰ ਕਹਿੰਦਾ ਫਲਾਣਾ ਤਾਂ ਤਿੰਨ ਬਾਣੀਆਂ ਦਾ ਪਾਠ ਕਰਦਾ, ਮੇਰੇ ਵਰਗਾ ਸਿੱਖ ਕੌਣ ਹੋਇਆ? ਹਰੀ ਕਹਿਣ ਵਾਲਾ ਹਾਂ ਵਿੱਚ ਗਰਸਿਆ ਜਾਂਦਾ, ਐਸਾ ਹੋ ਸਕਦਾ? ਹਾਂ ਅੰਦਰੋਂ ਨਿਕਲੇ ਤਾਂ ਹਰੀ ਆਉਂਦਾ, ਪਰ ਇਹ ਖਿਆਲ ਕਰਿਓ ਹਰੀ ਭਾਵੇਂ ਅੰਦਰ ਹੀ ਬੈਠਾ ਹੋਵੇ, ਨਾਮ ਭਾਵੇਂ ਜਪਦੇ ਚਲੇ ਚਲੇ ਜਾਓ, ਸਿਮਰਨ ਭਾਵੇਂ ਕਰਦੇ ਚਲੇ ਜਾਓ, ਫਿਰ ਵੀ ਮੁਸ਼ਕਲ ਬਣ ਜਾਂਦੀ ਹੈ, ਹਾਂ ਫਿਰ ਵੀ ਆ ਜਾਂਦੀ। ਉਹ ਕਹਿੰਦੀ ਮੈਂ ਆਪਣੀ ਥਾਂ ਬਣਾ ਲਵਾਂ। ਇਹੋ ਕਾਰਨ ਗੁਰੂ ਨੂੰ ਇਹ ਗੱਲ ਆਖਣੀ ਪਈ ਕਿ ਅਣਕ ਤਪੱਸਿਆ ਕਰੇ ਅਹੰਕਾਰ। ਇਹਦਾ ਮਤਲਬ ਤਪੱਸਿਆ ਵਿੱਚ ਵੀ ਅਹੰਕਾਰ ਹੁੰਦਾ ਹੈ। ਮੈਂ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਨੇ ਕਿੱਡੀ ਅਜੀਬ ਗੱਲ, ਇੱਕ ਇੱਕ ਬਾਣੀ ਦੀ ਲਾਈਨ ਸਮਝਣ ਵਾਲੀ। ਸਤਿਗੁਰੂ ਕਹਿੰਦੇ ਨੇ ਹਾਂ ਵਿੱਚ ਸਚਿਆਰ ਕੁੜਿਆਰ, ਕਿਹੜੀ ਅਜੀਬ ਗੱਲ ਹੈ, ਕੁੜਿਆਰ ਤਾਂ ਭਲਾ ਹਾਂ ਵਿੱਚ ਹੋਏ, ਸਚਿਆਰ ਵੀ ਹਾਂ ਵਿੱਚ, ਅਤੇ ਫਿਰ ਸਚਿਆਰ ਦਾ ਹੋਣ ਦਾ ਕੀ ਫਾਇਦਾ? ਸਚਿਆਰ ਅਤੇ ਕੁੜਿਆਰ ਵਿੱਚ ਅੰਤਰ ਕੀ ਹੋਇਆ? ਫਿਰ ਸਚਿਆਰ ਅਤੇ ਕੁੜਿਆਰ ਵਿੱਚ ਅੰਤਰ ਕੀ ਹੋਇਆ? ਹਾਂ ਤਾਂ ਦੋਵਾਂ ਕੋਲ ਚਲੀ ਗਈ, ਗੁਰੂ ਨੇ ਸਿਰ ਦੋਵਾਂ ਦਾ ਨਾਂ ਦਿੱਤਾ, ਹਾਂ ਵਿੱਚ ਸਚਿਆਰ ਕੁੜਿਆਰ, ਕਿਉਂਕਿ ਹਾਂ ਚੰਚਲ ਹੈ, ਹਾਂ ਹਰ ਥਾਂ ਪ੍ਰਵੇਸ਼ ਕਰ ਜਾਂਦੀ ਹੈ। ਅਤੇ ਗੁਰੂ ਕਹਿੰਦੇ ਨੇ ਬਸ ਇੱਕੋ ਤਰੀਕਾ ਹੈ, ਜੇ ਗੁਰੂ ਰਹਿਮਤ ਕਰੇ ਤੂੰ ਆਪਣੀ ਮੱਤ ਗੁਰੂ ਅੱਗੇ ਸੌਂਪ ਦੇਵੇਂ, ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ, ਮੱਤ ਸੌਂਪ ਦੇਵੇਂ, ਫਿਰ ਕੀ ਹੋਵੇਗਾ, ਵਿੱਚੋਂ ਆਪ ਜਾਏ, ਉਹ ਅੰਦਰੋਂ ਆਪਾ ਹਉਮੈ ਆਪਾਪਨ, ਜਬ ਲੱਗ ਜਾਣੇ ਮੁੱਝ 'ਤੇ ਕੁਛ ਹੋਏ, ਉਹ ਜਿਹੜਾ ਅੰਦਰ ਹੈ ਨਾ ਉਹ ਚਲਾ ਜਾਏਗਾ। ਜਦੋਂ ਉਹ ਅੰਦਰੋਂ ਚਲਾ ਜਾਏਗਾ ਨਾ, ਫਿਰ ਜਿਸ ਦਾ ਜੀਓ ਤਿਸ ਮਿਲ ਰਹੇ, ਇਉਂ ਹਰੀ ਪ੍ਰਭੂ ਅੰਦਰ ਆ ਕੇ ਵਸੇਗਾ। ਅਤੇ ਕਹਿਣ ਲੱਗੇ ਭਾਗਾਂ ਵਾਲਾ ਹੋਵੇਗਾ ਉਹ ਮਨੁੱਖ ਜਿਹੜਾ ਸੰਸਾਰ ਦੇ ਪਦਾਰਥਾਂ ਵਿੱਚ ਰਹਿੰਦਿਆਂ ਹੋਇਆਂ, ਤਿੰਨੀ ਵਿੱਚੇ ਮਾਇਆ ਪਾਇਆ, ਜਿਹੜੇ ਸੰਸਾਰ ਦੇ ਪਦਾਰਥ ਮੁੱਲ ਖਰੀਦੇ ਜਾ ਸਕਦੇ ਨੇ ਜਿਹਦੇ ਕੋਲ ਉਹ ਵੀ ਹੋਣ, ਅਤੇ ਜਿਹੜਾ ਅਮੋਲਕ ਹੈ ਮੁੱਲ ਨਹੀਂ ਖਰੀਦਿਆ ਜਾਂਦਾ ਉਹਦੇ ਕੋਲ ਉਹ ਵੀ ਹੋਵੇ, ਦੋਵੇਂ ਚੀਜ਼ਾਂ ਹੋਣ, ਪਦਾਰਥ ਵੀ ਹੋਣ ਪਰਮਾਰਥ ਵੀ ਹੋਵੇ। ਪਦਾਰਥ ਖਰੀਦਿਆ ਜਾ ਸਕਦਾ ਹੈ, ਪਰਮਾਰਥ ਖਰੀਦਿਆ ਨਹੀਂ ਜਾਂਦਾ, ਉਹ ਅਮੋਲਕ ਹੁੰਦਾ। ਅਤੇ ਗੁਰੂ ਕਹਿੰਦੇ ਨੇ ਮੈਂ ਦੇਖਣਾ, ਕਹਿੰਦੇ ਨੇ ਭਾਗਾਂ ਵਾਲਾ ਉਹ ਮਨੁੱਖ ਹੈ, ਜਿਵੇਂ ਪਹਿਲੀ ਪੌੜੀ ਵਿੱਚ ਆਖਿਆ ਨੇ ਨਾ ਆਪਣੀ ਰਚਨਾ ਤੋਂ, ਕਹਿਣ ਲੱਗੇ ਕਹੇ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ, ਉਹਨਾਂ ਨੇ ਮਾਇਆ ਦੇ ਅੰਦਰ ਹੀ ਉਸ ਅਮੋਲਕ ਨੂੰ ਵੀ ਪਾ ਲਿਆ। ਮਾਇਆ ਖਰੀਦੀ ਜਾ ਸਕਦੀ ਹੈ, ਪਦਾਰਥ ਖਰੀਦੇ ਜਾ ਸਕਦੇ ਨੇ, ਰੱਬ ਅਮੋਲਕ ਹੈ, ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ, ਪਰ ਕਹਿਣ ਲੱਗੇ ਭਾਗਾਂ ਵਾਲੇ ਨੇ ਉਹ ਮਨੁੱਖ, ਹਰ ਆਪ ਅਮੋਲਕ ਹੈ, ਭਾਗ ਤਿਨਾਕ ਨਾਨਕਾ, ਭਾਗ ਤਿਨਾਕ ਨਾਨਕਾ, ਜਿਨ ਹਰ ਪੱਲੇ ਪਾ, ਜਿਨ ਹਰ ਪੱਲੇ ਪਾ, ਜਿਨ ਹਰ ਪੱਲੇ ਪਾ, ਜਿਨ ਹਰ ਪੱਲੇ ਪਾ। ਕਹਿਣ ਲੱਗੇ ਬਸ ਆਹ ਦੋ ਗੱਲਾਂ ਸਮਝੀਆਂ, ਮਤ ਕਿਤੇ ਭੁੱਲ ਜਾਏ ਕਿ ਜਿੰਨੀ ਦੇਰ ਮਾਤ ਗਰਭ ਵਿੱਚ ਸਾਂ ਚਲੋ ਓਨੀ ਦੇਰ ਤਾਂ ਅਗਨ ਵਿੱਚ ਸਾਂ, ਇਸ ਲਈ ਸਿਮਰਨ ਨੇ ਮੈਨੂੰ ਅੱਗ ਤੋਂ ਬਚਾ ਲਿਆ, ਅਤੇ ਹੁਣ ਮਾਤ ਗਰਭ ਤੋਂ ਬਾਹਰ ਸੰਸਾਰ ਵਿੱਚ ਆ ਗਿਆ, ਇੱਥੇ ਪਦਾਰਥ ਨੇ, ਇੱਥੇ ਚਹਿਲ ਪਹਿਲ ਹੈ, ਇੱਥੇ ਸਿਮਰਨ ਦੀ ਕੀ ਲੋੜ ਹੈ? ਗੁਰੂ ਕਹਿਣ ਲੱਗੇ ਇੱਕ ਖਿਆਲ ਕਰੀ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ। ਮਤ ਸਮਝੇ ਉੱਥੇ ਅਗਨ ਸੀ ਤੇ ਇੱਥੇ ਕੋਈ ਸੇਕ ਨਹੀਂ, ਇੱਥੇ ਵੀ ਅਗਨ ਹੈ। ਜੇ ਇੱਥੇ ਅਗਨ ਨਾ ਹੁੰਦੀ ਤੇ ਜਿਸ ਦਿਨ ਤੂੰ ਉਸ ਅਗਨ ਵਿੱਚੋਂ ਬਾਹਰ ਕਦਮ ਰੱਖਿਆ ਸੀ ਤੂੰ ਹੱਸਦਾ ਆਉਂਦਾ, ਪਰ ਕਹਿਣ ਲੱਗੇ ਮੈਂ ਦੇਖਿਆ ਕਿ ਜਦੋਂ ਉਸ ਅੱਗ ਵਿੱਚੋਂ ਤੂੰ ਇਸ ਸੰਸਾਰ 'ਤੇ ਕਦਮ ਰੱਖਿਆ ਸਭ ਤੋਂ ਪਹਿਲਾਂ ਆਉਂਦਿਆਂ ਤੇਰੀ ਚੀਕ ਨਿਕਲ ਗਈ, ਤੇਰਾ ਰੋਣ ਨਿਕਲ ਗਿਆ। ਲੋਕ ਖੁਸ਼ੀਆਂ ਦੇ ਗੀਤ ਗਾ ਰਹੇ ਸਨ, ਤੂੰ ਰੋ ਰਿਹਾ ਸੀ। ਕਿਉਂ? ਕਿਉਂਕਿ ਉੱਥੇ ਵੀ ਅੱਗ ਸੀ ਅਤੇ ਇੱਥੇ ਵੀ ਅੱਗ ਹੈ। ਸਤਿਗੁਰੂ ਕਹਿੰਦੇ ਨੇ ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੀ ਖੇਲ ਕਰਤੇ ਖੇਲ ਜੈਸੀ ਅਗਨ ਉਧਰ ਮੈਂ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਤੈਸੀ ਬਾਹਰ ਤੈਸੀ ਬਾਹਰ ਕਰਤੇ ਖੇਲ ਕਰਤੇ ਖੇਲ ਮਾਇਆ ਅਗਨ ਸਭ ਇੱਕੋ ਜਿਹੀ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੇ ਖੇਲ ਕਰਤੇ ਖੇਲ ਕਰਤੇ ਖੇਲ ਸਾਰਾ ਜੀਵਨ ਅਰਜ਼ ਕੀਤੀ ਕਿ ਉਹ ਅੱਗ ਤਾਂ 2, 4, 6, 8, 10 ਮਹੀਨਿਆਂ ਵਿੱਚ ਉਸ ਤੋਂ ਛੁਟਕਾਰਾ ਮਿਲ ਜਾਂਦਾ ਹੈ, ਪਰ ਜਿਸ ਅਗਨ ਵਿੱਚ ਉਸ ਤੋਂ ਬਾਅਦ ਮਨੁੱਖ ਆਤਿਸ਼ ਦੁਨੀਆਂ ਵਿੱਚ ਕਦਮ ਰੱਖਦਾ, ਜਿਹੜਾ ਦੁਨੀਆਂ ਗੁੱਝੀ ਬਹਾਏ ਵਿੱਚ ਕਦਮ ਰੱਖਦਾ, ਇਹ ਤ੍ਰਿਸ਼ਨਾ ਦੀ ਅੱਗ ਸਾਰੀ ਜ਼ਿੰਦਗੀ ਪੂਰਾ ਜੀਵਨ ਮਨੁੱਖ ਬੁਝਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ, ਸਾਰਾ ਉਪਰਾਲਾ ਕੇਵਲ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣ ਲਈ ਚੱਲ ਰਿਹਾ। ਜਿੰਨੀ ਸੰਸਾਰ ਦੀ ਮੂਵਮੈਂਟ ਹੈ ਸਭ ਇਸੇ ਦੇ ਦੁਆਲੇ ਹੈ, ਕਿਸੇ ਤਰ੍ਹਾਂ ਤ੍ਰਿਸ਼ਨਾ ਦੀ ਅੱਗ ਬੁਝ ਜਾਏ, ਕਿਤੇ ਜਾ ਕੇ ਰੱਜ ਜਾ। ਪਰ ਜੀਵਨ ਪੂਰੇ ਜੀਵਨ ਦੇ ਆਖਰੀ ਪਲ ਤੱਕ ਵੀ ਇਸ ਅੱਗ ਨੂੰ ਬੁਝਾਉਣ ਵਿੱਚ ਆਮ ਮਨੁੱਖ ਅਸਫਲ ਹੋ ਰਿਹਾ ਹੈ। ਤੇ ਗੁਰੂ ਨੇ ਇਹੋ ਖਿਆਲ ਦਿੱਤਾ। ਗੁਰੂ ਕਹਿੰਦੇ ਨੇ ਨਹੀਂ, ਮੈਂ ਚਾਹੁੰਦਾ ਤੂੰ ਵਿੱਚੇ ਮਾਇਆ ਪਾਇਆ, ਮਾਇਆ ਨਾਲ ਪਦਾਰਥ ਖਰੀਦੇ ਜਾਂਦੇ ਨੇ ਪਰ ਪਰਮਾਰਥ ਨਹੀਂ ਖਰੀਦਿਆ ਜਾਂਦਾ, ਹਰ ਆਪ ਅਮੋਲਕ ਹੈ, ਮੁੱਲ ਨਾ ਪਾਇਆ ਜਾਏ। ਇਸ ਲਈ ਆ ਜੇ ਤੂੰ ਪ੍ਰਭੂ ਪਾ ਲੈ ਇੱਕ ਅਮੋਲਕ ਪਾ ਲਿਆ, ਜੇ ਪਦਾਰਥ ਪਾ ਲੈ ਇੱਕ ਮੁੱਲ ਪਾ ਲਿਆ, ਮੁੱਲ ਅਤੇ ਅਮੁੱਲ ਦੋਨੋਂ ਚੀਜ਼ਾਂ ਮਿਲ ਜਾਣ ਤਾਂ ਕਿ ਤੇਰਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾਚੀ ਖਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।